ਉੱਥੇ ਬੈਠ ਕੇ ਇੱਕ ਚਿੱਤ ਹੋ ਕੇ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਇਆ ਕਰਦੇ ਸੀ। ਔੜ ਲੱਗੀ ਹੋਈ ਸੀ, ਭਾਦੋਂ ਦਾ ਮਹੀਨਾ ਸੀ, ਮੱਕੀਆਂ ਜਿਹੜੀਆਂ ਸੀ ਮੀਂਹ ਪਿਆ ਨਾ ਸੁੱਕਣ ਲੱਗ ਗਈਆਂ ਅਤੇ ਦਿਨ ਰਾਤ ਖੂਹ ਚੱਲਣੇ ਸ਼ੁਰੂ ਹੋ ਗਏ, ਹਲਟ ਚੱਲਣੇ ਸ਼ੁਰੂ ਹੋ ਗਏ ਅਤੇ ਉੱਥੇ ਨਾਲ ਲੱਗਦਾ ਜਿਹੜਾ ਹਲਟ ਸੀ ਉਹ ਚੰਚਲ ਸਿੰਘ ਦਾ ਸੀ, ਰਾਮਪੁਰ ਦਾ ਰਹਿਣ ਵਾਲਾ, ਅਤੇ ਉਹ ਖੂਹ ਚਲਾ ਰਿਹਾ ਪਹਿਲੀ ਰਾਤ ਦਾ ਹੀ। ਬਾਬਾ ਜੀ ਆਏ, ਆ ਕੇ ਆਰਾਮ ਨਾਲ ਆਪਣੇ ਟੋਏ ਵਿੱਚ ਬਹਿ ਗਏ। ਹੁਣ ਵੀ ਉਹ ਟੋਆ ਜਿਹਾ ਦਿਖਾਉਂਦੇ ਨੇ ਉੱਥੇ ਸ਼੍ਰੋਮਣੀ ਕਮੇਟੀ ਕੋਲ, ਅੱਜ ਕੱਲ੍ਹ ਉਹ ਗੱਲਾਂ ਨਹੀਂ ਰਹੀਆਂ ਜਿਹੜੀਆਂ ਬਾਬਾ ਜੀ ਵੇਲੇ ਸੀ। ਅਤੇ ਉਹਦੇ ਮਨ 'ਚ ਆਇਆ ਵੀ ਮਨਾ ਬਾਬਾ ਜੀ ਭਜਨ ਕਰਦੇ ਨੇ ਅਤੇ ਮੇਰਾ ਮੈਂ ਹਲਟ ਚਲਾਉਣਾ ਅਤੇ ਘੰਗਰਾਲਾਂ ਖੜਕਦੀਆਂ ਬਲਦਾਂ ਦੀਆਂ ਹੋਵੇ ਨਾ ਤਾਂ ਮੈਂ ਘੰਗਰਾਲਾਂ ਲਾ ਦਾਂ, ਘੁੰਗਰੂ ਲਾ ਦਾਂ ਇਹਨਾਂ ਦੇ ਗਲਾਂ 'ਚ। ਹਲਟ ਰੋਕ ਲਿਆ, ਘੁੰਗਰੂ ਲਾ ਕੇ ਇੱਕ ਪਾਸੇ ਰੱਖਤੇ, ਉਹ ਖੜਕਾ ਹੋਣ 'ਤੇ ਹਟ ਗਿਆ। ਫਿਰ ਕੀ ਦੇਖਦਾ ਵੀ ਆਹ ਕੁੱਤਾ ਟੱਕ 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 ਕਰੀ ਜਾਂਦਾ, ਕੁੱਤਾ ਜਿਹੜਾ ਹਲਟ ਨੂੰ ਰੋਕਦਾ ਨਾ, ਬਹੁਤਿਆਂ ਨੂੰ ਤਾਂ ਪਤਾ ਨਹੀਂ ਹੁੰਦਾ ਵੀ ਕੁੱਤਾ ਕੀ ਹੁੰਦਾ, ਉਹ ਬੈੜ ਨੂੰ ਰੋਕਦਾ, ਵੇਲਣੇ ਨੂੰ, ਪਿੱਛੇ ਨੂੰ ਨਹੀਂ ਮੁੜਨ ਦਿੰਦਾ, ਲੋਹੇ ਦਾ ਹੁੰਦਾ ਉਹ ਟੱਕ 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 ਜਦ ਇੱਕ ਬੂੜੀਏ ਤੋਂ ਦੂਜੇ 'ਤੇ ਲੱਗਦਾ ਜ਼ੋਰ ਨਾਲ ਆਵਾਜ਼ ਦਿੰਦਾ। ਉਹਨੇ ਕਿਹਾ ਵੀ ਇਹ ਵੀ ਮਹਾਂਪੁਰਸ਼ਾਂ ਨੂੰ ਡਿਸਟਰਬ ਕਰਦਾ। ਉਹਨੇ ਉਹ ਚੱਕ ਦਿੱਤਾ, ਚੱਕ ਕੇ ਬਲਦਾਂ ਨੂੰ ਜਦ ਧੂਫ ਕਢਾਉਣੀ ਸੀ, ਕੰਨੇ ਗਰਮ ਹੋ ਗਏ ਤਾਂ ਆਪਣੇ ਪੱਟਾਂ 'ਤੇ ਬਾਹਾਂ ਦੇ ਜ਼ੋਰ ਨਾਲ ਗਾਦੀ ਸਾਂਭਦੀ, ਉਹਨਾਂ ਨੂੰ ਪਿੱਛੇ ਕਰਕੇ ਦਮ ਦਵਾ ਤਾ। ਬਾਬਾ ਜੀ ਜਦ ਸਮਾਧੀ 'ਚ ਸੀ, ਥੋੜ੍ਹਾ ਖਿਆਲ ਆਇਆ ਆਪ ਨੂੰ, ਉਥਾਨ ਹੋਏ ਸਮਾਧੀ ਤੋਂ, 4 ਵਜੇ ਤੱਕ ਆਪ ਇੱਕ ਟੱਕ, 2 ਵਜੇ ਤੋਂ 4 ਵਜੇ ਤਾਈਂ ਇੱਕ ਟੱਕ ਸਮਾਧੀ ਲਾਉਂਦੇ, ਤਾਂ ਉਸ ਵੇਲੇ ਆਪਦੇ ਧਿਆਨ 'ਚ ਆਇਆ ਵੀ ਨਾ ਘੰਗਰਾਲਾਂ ਖੜਕਦੀਆਂ ਅਤੇ ਨਾ ਕੁੱਤਾ ਖੜਕ ਰਿਹਾ ਅਤੇ ਪਾਣੀ ਗਿਰਦੇ ਦੀ ਆਵਾਜ਼ ਆ ਰਹੀ ਹੈ। ਆਪ ਉੱਠ ਕੇ ਚਲੇ ਗਏ, ਕਹਿੰਦੇ ਚੰਚਲ ਸਿੰਘ ਆ ਉਹ ਬਈ ਬਲਦਾਂ ਦੀਆਂ ਘੰਗਰਾਲਾਂ ਖੜਕਦੀਆਂ ਸੀ, ਉਹ ਤਾਂ ਕਹਿੰਦਾ ਬਾਬਾ ਜੀ ਮੈਂ ਲਾਤੀਆਂ, ਤੁਸੀਂ ਭਜਨ ਕਰਦੇ ਸੀ। ਕਹਿੰਦੇ ਕੁੱਤਾ ਨਹੀਂ ਹੁਣ ਖੜਕਦਾ, ਕਹਿੰਦਾ ਬਾਬਾ ਜੀ ਉਹ ਤਾਂ ਮੈਂ ਪਿੱਛੇ ਨੂੰ ਹਟਾਤਾ। ਕਹਿੰਦੇ ਫਿਰ ਇਹ ਬੇਜਵਾਨ ਨੇ ਇਹਨਾਂ ਦੀ ਕੰਨਿਆਂ ਦੀ ਧੂਫ ਕਿਵੇਂ ਕੱਢਦਾ? ਕਹਿੰਦਾ ਜੀ ਮੈਂ ਪੱਟਾਂ 'ਤੇ ਔਰ ਬਾਹਾਂ ਦੇ ਜ਼ੋਰ 'ਤੇ ਗਾਦੀ ਸਾਂਭ ਲੈਂਦਾ, ਇਹਨਾਂ ਨੂੰ ਪਿੱਛੇ ਹਟਾ ਦਿੰਦਾ। ਕਹਿੰਦੇ ਵੀ ਫਿਰ ਸਾਡਾ ਭਜਨ ਤਾਂ ਇਹ ਬੇਜਵਾਨ ਦੇਖ ਕਿੰਨੇ ਦੁਖੀ ਹੁੰਦੇ ਨੇ, ਉਸ ਤਰ੍ਹਾਂ ਦੀ ਗੱਲ ਤਾਂ ਨਹੀਂ ਨਾ ਬਣਦੀ ਵੀ ਕੁੱਤਾ ਲੱਗਿਆ ਹੋਇਆ ਤਾਂ ਪੂਰੇ ਜ਼ੋਰ ਨਾਲ ਪਿੱਛੇ ਹਟਾ ਤੇ ਅਤੇ 45 ਹੱਥ ਨਾਲ ਗਾਹਾਂ ਕਰਤੀ ਅਤੇ ਕੰਨੇ ਠੰਡੇ ਹੋ ਗਏ, ਅਤੇ ਇਹਦਾ ਬੇਜਵਾਨ ਫਿਰ ਦੁਖੀ ਹੋ ਗਏ ਸਾਡੇ ਭਜਨ ਤੋਂ, ਤੂੰ ਵੀ ਦੁਖੀ ਹੋ ਗਿਆ, ਤੈਨੂੰ ਕਿੰਨਾ ਔਖਾ ਗਾਦੀ ਸਾਂਭਣੀ। ਕਹਿੰਦੇ ਕੋਈ ਨਹੀਂ ਮਹਾਰਾਜ, ਕਹਿੰਦੇ ਕੋਈ ਨਾ ਤੂੰ ਕੁੱਤਾ ਲਾ ਦੇ, ਅਸੀਂ ਇਹਨੂੰ ਕਹਿ ਦਿੰਦੇ ਹਾਂ ਬਈ ਭਾਈ ਆਵਾਜ਼ ਨਾ ਕਰੀ। ਬਾਬਾ ਜੀ ਕਹਿੰਦੇ ਕਹਿੰਦੇ ਲੈ ਬਈ ਅੱਜ ਤੋਂ ਬਾਅਦ ਨਾ ਤੂੰ ਆਵਾਜ਼ ਕਰੀ। ਉਹ ਕੁੱਤਾ ਜਿੰਨਾ ਚਿਰ ਮਹਾਂਪੁਰਸ਼ਾਂ ਦਾ ਸਰੀਰ ਰਿਹਾ, ਮਹਾਰਾਜ ਜੀ ਦੱਸਦੇ ਸੀ ਕਹਿੰਦੇ ਮੁੜ ਕੇ ਖੜਕਿਆ ਹੀ ਨਹੀਂ। ਹੁਣ ਇਹ ਹੁਕਮ ਮੰਨਿਆ ਕਿ ਨਾ, ਨਿਰਜਿੰਦ ਚੀਜ਼ ਨੇ ਮੰਨਿਆ, ਇੱਕ ਮਿਸਾਲ ਨਹੀਂ, ਸੈਂਕੜਿਆਂ ਦੀ ਤਾਦਾਦ 'ਚ ਮਿਸਾਲਾਂ ਨੇ ਇਸ ਤਰ੍ਹਾਂ ਦੀਆਂ। ਜਲਦੀ ਅੱਗ ਨੂੰ ਕਹਿਤਾ ਜਾਲੀ ਨਾ ਕੁਛ ਵੀ, ਸਵਾਦ ਪੂਰਾ ਕਰ ਲੈ ਆਪਣਾ, ਨਹੀਂ ਜਲ ਸਕੀ, ਪਾਣੀ ਡੋਬ ਨਾ ਸਕਿਆ ਬੰਦਗੀ ਕਰਨ ਵਾਲੇ ਨੂੰ, ਅੱਗ ਜਾਲ ਨਾ ਸਕੀ, ਜਲ ਅਗਨੀ ਵਿੱਚ ਕੱਤਿਆ ਜਲੇ ਨਾ ਡੁੱਬੇ ਗੁਰਪ੍ਰਸਾਦ, ਕਿਉਂਕਿ ਅੰਦਰ ਨਾਮ ਦਾ ਵਾਸਤਾ ਸੀ। ਸੋ ਬਾਬਾ ਜੀ ਖੜੇ ਹੋ ਗਏ ਦਰਿਆ ਦੇ ਸਾਹਮਣੇ, ਬਾਬਾ ਵੀਰ ਸਿੰਘ ਕਹਿਣ ਲੱਗੇ ਦੇਖ ਬਈ ਹਟ, ਤੈਨੂੰ ਅਸੀਂ ਰੋਕਦੇ ਤਾਂ ਹਾਂ ਨਹੀਂ, ਪਰ ਥੋੜ੍ਹੀ ਦੇਰ ਤੈਨੂੰ ਪਤਾ ਵੀ ਕਿੰਨਾ ਸੰਕਟ ਆ ਰਿਹਾ, ਕਿੰਨਾ ਦੁਖੀ ਹੈ ਇਸ ਵੇਲੇ, ਜੇ ਪੰਜਾਬ ਦੇ ਉੱਥੇ ਹਾਰ ਹੋ ਗਈ ਤਾਂ ਪੰਜਾਬ ਦੇ ਉੱਤੇ ਬਹੁਤ ਵੱਡਾ ਸੰਕਟ ਆ ਜਾਏਗਾ, ਸੁਖੀ ਵਸਦੇ ਲੋਕ ਉੱਜੜ ਜਾਣਗੇ, ਖੁਸ਼ੀਆਂ ਦੇ ਗੀਤ ਗਾਉਂਦੇ ਬੈਣ ਪਾਉਣਗੇ, ਤੂੰ ਐਂ ਕਰ ਅਸੀਂ ਪਾਠ ਕਰਨਾ ਉਹਨਾਂ ਚਿਰ ਤੂੰ ਸਾਨੂੰ ਰਾਹ ਦੇ ਦੇ, ਅਸੀਂ ਸੁਖਨੀ ਸਾਹਿਬ ਪੜ੍ਹਨੀਆਂ ਤੇਰੇ ਵਿੱਚ ਖੜੇ ਹੋ ਗਏ। ਕਹਿਣ ਦੀ ਦੇਰ ਸੀ ਦਰਿਆ ਕਿਤੇ ਕਿਤੇ ਹੋ ਕੇ ਚੱਲਣ ਲੱਗ ਗਿਆ, ਪਾਣੀ ਰੁਕ ਗਿਆ, ਜਿੱਥੇ ਖੜਾ ਸੀ ਉੱਥੇ ਹੀ ਖੜ ਗਿਆ। ਇਹ ਮਹਾਤਮਾ ਦੇ ਦਾ ਵਚਨ ਹੁੰਦਾ, ਐਵੇਂ ਨਹੀਂ ਹੁੰਦੇ ਬ੍ਰਹਮ ਗਿਆਨੀ, ਵੀ ਬ੍ਰਹਮ ਗਿਆਨ ਹੈ, ਗੱਲਾਂ ਗਿਆਨ ਦੀਆਂ ਨੇ ਅਤੇ ਵਿੱਚ ਕੁਛ ਵੀ ਨਹੀਂ ਹੈ, ਇਹ ਕੋਈ ਸ਼ਕਤੀ ਨਹੀਂ ਦਿਖਾ ਲਈ, ਪਰਵਕਾਰ ਵਾਸਤੇ ਵਚਨ ਕਰ ਦਿੱਤਾ। ਹੁਣ ਵਾਹਿਗੁਰੂ ਦਾ ਸਵਾਲ ਹੈ, ਉਹ ਮੋੜ ਨਹੀਂ ਸਕਦਾ ਇਸ ਤਰ੍ਹਾਂ ਮਹਾਰਾਜ ਦੇ ਵਿੱਚ ਆਉਂਦਾ। ਮੰਨੇ ਵਾਹਿਗੁਰੂ ਕੀਤਾ ਆਪਣੇ ਭਗਤਾਂ ਦਾ, ਮੰਨੇ ਵਾਹਿਗੁਰੂ ਕੀਤਾ ਆਪਣੇ ਸੰਤਾਂ ਦਾ, ਪ੍ਰਭ ਮਾਨੈ ਓਏ ਰਾਮ ਨਾਮ ਰੰਗ ਰਾਤੇ, ਤਿਨਕੀ ਸੋਭਾ ਸਭਨੀ ਥਾਈ, ਜਿਨ ਹਰ ਕੇ ਚਰਨ ਪਰਾਤੇ, ਮੇਰੇ ਰਾਮ ਸੰਤਾਂ ਜੇਰ ਨਾ ਕੋਈ। ਕੋਈ ਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਜਿਹੜੇ ਪ੍ਰਵਾਨ ਹੋ ਗਏ। ਮਹਾਰਾਜ ਕਹਿੰਦੇ ਉਹ ਤਾਂ ਸੱਚੇ ਪਾਤਸ਼ਾਹ ਨੇ, ਸੋ ਦਰਿਆ ਨੂੰ ਰੋਕ ਦੇਣਾ ਕੋਈ ਵੱਡੀ ਬਾਤ ਨਹੀਂ ਸੀ, ਮਾਮੂਲੀ ਬਾਤ ਸੀ। ਬਾਬਾ ਸਾਹਿਬ ਸਿੰਘ ਜੀ ਅੱਜ ਡੇਰਾ ਬਾਬਾ ਨਾਨਕ ਗਏ ਹੋਏ ਨੇ, ਉੱਥੇ ਸਾਰੇ ਬੇਦੀਆਂ ਨੇ ਇਕੱਠੇ ਹੋ ਕੇ ਅਰਦਾਸ ਕਰੀ, ਕਹਿੰਦੇ ਬਾਬਾ ਜੀ ਅਸੀਂ ਬੜੇ ਦੁਖੀ ਹਾਂ, ਰਾਵੀ ਸਾਨੂੰ ਤੰਗ ਕਰਦੀ ਹੈ। ਕਹਿੰਦੇ ਕੀ ਗੱਲ, ਰਾਵੀ ਕਿਉਂ ਤੰਗ ਕਰਦੀ ਹੈ ਸਾਨੂੰ? ਕਹਿੰਦੇ ਬਾਬਾ ਜੀ ਇੱਥੇ ਇੱਕ ਸਾਡੇ ਸੰਤ ਹੋਏ ਨੇ, ਫਕੀਰ ਚੰਦ ਉਹਨਾਂ ਦਾ ਨਾਂ ਸੀ, ਉਹ ਮਸਤਾਨੇ ਸੀਗੇ, ਮੱਝਾਂ ਮੁੱਝਾਂ ਚਾਰਦੇ ਹੁੰਦੇ। ਕਹਿੰਦੇ ਜਿਸ ਦਾ ਮਹੀਨਾ ਸੀ, ਮੱਝ ਉਹਨਾਂ ਦੀ ਛੱਪੜੀ 'ਚ ਵੜ ਗਈ, ਉਹ ਲਿਬੜ ਗਈ। ਜਦ ਦੇਖਿਆ ਵੀ ਮੱਝ ਲਿਬੜ ਗਈ, ਰਾਵੀ ਵੱਲ ਨੂੰ ਆਵਾਜ਼ ਮਾਰੀ, ਕਹਿੰਦਾ ਉਹ ਰਾਵੀਏ ਸਾਡੇ ਟੋਬੇ ਭਰ ਕੇ ਜਾ। ਕਹਿੰਦੇ ਬਾਬਾ ਜੀ ਇਹੋ ਜਿਹਾ ਉਛਾਲਾ ਆਇਆ, ਸਾਡੇ ਟੋਬੇ ਭਰਤੇ, ਨਾਲ ਉਹਨੇ ਕਹਿਤਾ ਵੀ ਹਰ ਸਾਲ ਭਰਿਆ ਕਰ ਜੇਠ ਦੇ ਮਹੀਨੇ ਆ ਕੇ, ਪਾਣੀ ਹੁੰਦਾ ਨਹੀਂ, ਅਚਾਨਕ ਕਹਿੰਦੇ ਉਛਲ ਜਾਂਦਾ ਦਰਿਆ, ਟੋਬੇ ਭਰਦਾ ਸਾਡੇ ਘਰਾਂ 'ਚ ਭਰ ਜਾਂਦਾ। ਬਾਬਾ ਜੀ ਕਹਿਣ ਲੱਗੇ, ਅੱਛਾ ਫਿਰ ਤਾਂ ਤੁਹਾਨੂੰ ਤਕਲੀਫ ਹੈ, ਹੁਣ ਟੋਬਿਆਂ ਦੀ ਲੋੜ ਤਾਂ ਨਹੀਂ? ਕਹਿੰਦੇ ਨਾ ਮਹਾਰਾਜ, ਹੁਣ ਸਾਨੂੰ ਟੋਬਿਆਂ ਦੀ ਕੋਈ ਲੋੜ ਨਹੀਂ। ਕਹਿੰਦੇ ਦੇਗ ਬਣਾਓ, ਦੇਗ ਬਣਾ ਲਈ ਅਤੇ ਦਰਿਆ ਦੇ ਕੰਢੇ ਚਲੇ ਗਏ। ਜਾ ਕੇ ਕਹਿੰਦੇ ਲੈ ਰਾਵੀਏ, ਤੈਨੂੰ ਇੱਕ ਸਾਧ ਨੇ ਬੰਨਤਾ ਸੀ ਅਤੇ ਇੱਕ ਸਾਧ ਹੁਣ ਛਡਾਉਣ ਆਇਆ, ਤੂੰ ਹੁਣ ਐਂ ਕਰੀ ਆਪਣੇ ਕੰਢਿਆਂ ਤੋਂ ਨਾ ਉਛਲੀ ਕਦੇ ਵੀ। ਮੁੜ ਕੇ ਅੱਜ ਤਾਈਂ ਇੰਨਾ ਰਾਵੀ 'ਚ ਹੜ ਆਉਂਦਾ, ਡੇਰਾ ਬਾਬਾ ਨਾਨਕ ਨਹੀਂ ਆਇਆ। ਲੈ ਪ੍ਰਸ਼ਾਦ ਲੈ ਲੈ ਤੂੰ ਗੁਰੂ ਨਾਨਕ ਪਾਤਸ਼ਾਹ ਦਾ। ਮੰਨ ਲਿਆ ਉਸਨੇ ਅਤੇ ਫਿਰ ਟਲ ਲਿਆ ਵਚਨ, ਫਿਰ ਵੀ ਨਹੀਂ ਟਲਦਾ। ਫਿਰ ਇਹ ਤਾਂ ਨਹੀਂ ਵੀ ਹੁਣ ਹੋ ਗਿਆ ਫਿਰ ਹੋ ਜੂਗਾ, ਫਿਰ ਵੀ ਨਹੀਂ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਬਾਬਾ ਜੀ ਦਰਿਆ ਦੇ ਵਿਚਾਲੇ ਖੜ੍ਹੇ ਹੋ ਗਏ। ਸੁਖਮਨੀ ਸਾਹਿਬ ਪੜ੍ਹਿਆ, ਮਹਾਰਾਜ ਦੀ ਸਾਰੀ ਫੌਜ ਲੰਘ ਗਈ, ਰਣਜੀਤ ਸਿੰਘ ਦੀ ਇੱਕ ਕੰਪਨੀ ਰਹਿ ਗਈ। ਉਹ ਨਾਸਤਕ ਸੀਗੇ, ਤਰਕ ਕਰੀ ਜਾਂਦੇ ਸੀ। ਕਹਿੰਦੇ ਲੈ ਐਵੇਂ ਹੀ ਦਰਿਆ ਉਤਰ ਗਿਆ, ਕਹਿੰਦੇ ਬਾਬਾ ਬਾਬਾ ਬਾਬੇ ਦੀ ਹੋ ਰਹੀ ਹੈ। ਬਾਬਾ ਜੀ ਆਖਰੀ ਸੁਖਮਨੀ ਸਾਹਿਬ ਅਸ਼ਟਪਦੀ ਪੜ੍ਹਨ ਵੇਲੇ ਆਪਣੇ ਇਸ਼ਾਰਾ ਕਰਤਾ, ਹਾਥੀ ਤੋੜ ਲਿਆ। ਹਾਥੀ ਬਰੇਤੀ ਦੇ ਉੱਤੇ ਉੱਚੇ ਥਾਂ ਪਹੁੰਚ ਗਿਆ, ਇਹ ਅੱਧ ਵਿੱਚ ਪਹੁੰਚ ਗਏ। ਤੇ ਨਾਲੇ ਕਹਿੰਦੇ ਹੁਣ ਲੰਘ ਕੇ ਦਿਖਾਵਾਂਗੇ ਅਸੀਂ। ਉਸੇ ਵੇਲੇ ਉੱਡੀ ਉਹ ਛੱਲ ਆਈ, 83 ਬੰਦੇ ਕੰਪਨੀ ਦੇ ਰੁੜ ਗਏ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਬਾਬਾ ਜੀ 83 ਬੰਦੇ ਰੁੜ ਗਏ। ਕਹਿੰਦੇ ਭਾਈ ਖਵਾਜਾ ਖਿਜਰ ਨੇ ਬਲੀ ਵੀ ਲੈਣੀ ਸੀ, ਨਾਸਤਕ ਸੀਗੇ। ਸੋ ਇਸ ਤਰ੍ਹਾਂ ਮਹਾਤਮਾ ਦੀ ਜਿਹੜੀ ਬਾਤ ਹੁੰਦੀ ਹੈ ਉਹ ਸੰਸਾਰ ਦੀ ਗੱਲ ਦੇ ਨਾਲ ਰਲਦੀ ਹੋਈ ਨਹੀਂ ਹੈ।
ਹਰ ਕਿਸੇ ਵਿੱਚ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਹਰ ਕਿਸੇ ਵਿੱਚ ਜੋ ਹਰ ਪਾਏ ਕਥਾ ਨਰਾਰੀ ਰੇ। ਸੇਵਕ ਜੋ ਹਰ ਪਾਏ ਕਥਾ ਨਰਾਰੀ ਰੇ, ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ।
ਕੀ ਕਥਾ ਨਰਾਰੀ ਰੇ, ਆਵੇ ਨਾ ਜਾਏ ਨਾ ਕਭੂ ਮਰਤੇ ਪਾਰ ਬ੍ਰਹਮ ਸੰਸਾਰੀ। ਸੋ ਮਹਾਤਮਾ ਦੀਆਂ ਕਥਾਵਾਂ ਦੁਨੀਆਂ ਦੀਆਂ ਕਥਾਵਾਂ ਤੋਂ ਬਿਲਕੁਲ ਨਿਆਰੀਆਂ ਹੁੰਦੀਆਂ। ਅੱਜ ਬਾਬਾ ਜੀ ਦੇ ਉੱਤੇ ਡੋਗਰਿਆਂ ਨੇ ਸਾਜਿਸ਼ ਕੀਤੀ ਕਿ ਜੇ ਬਾਬਾ ਵੀਰ ਸਿੰਘ ਨੂੰ ਮਾਰ ਦੀਏ ਤਾਂ ਹੀਰਾ ਸਿੰਘ ਰਾਜ ਦੀ ਗੱਦੀ 'ਤੇ ਬੈਠ ਸਕਦਾ ਹੈ ਅਤੇ ਸਾਡਾ ਪਹਾੜੀਆਂ ਦਾ ਰਾਜ ਲਾਹੌਰ ਦੇ ਤਖ਼ਤ 'ਤੇ ਅਸੀਂ ਬੈਠ ਸਕਦੇ। ਇੱਕੋ ਇੱਕ ਵੱਡੀ ਰੁਕਾਵਟ ਬਾਬਾ ਵੀਰ ਸਿੰਘ ਹੈ ਜੋ ਸਿੱਖ ਰਾਜ ਦਾ ਥੰਮ ਬਣਿਆ ਹੋਇਆ। ਉਸ ਵੇਲੇ ਸਾਜਿਸ਼ਾਂ ਚੱਲੀਆਂ, ਜਿਹੜੇ ਚੰਗੇ ਚੰਗੇ ਬੰਦੇ ਸੀ ਜਿਵੇਂ ਸੰਧਾਂ ਵਾਲੀਏ ਸੀਗੇ, ਅਟਾਰੀ ਵਾਲੇ ਸਰਦਾਰ ਸੀ, ਸਾਰਿਆਂ ਦੇ ਉੱਤੇ ਮੁਕੱਦਮੇ ਬਣਾਉਣੇ ਸ਼ੁਰੂ ਕਰਤੇ। ਅਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਛੋਟੇ ਲੜਕੇ ਪਿਸ਼ੌਰਾ ਸਿੰਘ, ਕਸ਼ਮੀਰਾ ਸਿੰਘ ਆਦਿ ਸੀਗੇ, ਮੁਲਤਾਨਾ ਸਿੰਘ, ਉਹਨਾਂ ਨੂੰ ਜਾਲ 'ਚ ਫਸਾਉਣ ਦਾ ਯਤਨ ਕਰ ਲਿਆ। ਉਹ ਸਾਰੇ ਦੌੜ ਕੇ ਬਾਬਾ ਜੀ ਦੀ ਸ਼ਰਨ 'ਚ ਆ ਗਏ। ਉਹਨਾਂ ਨੇ ਚਿੱਠੀ ਲਿਖੀ ਕਿ ਬੰਦੇ ਦੇ ਦਿਓ ਸਰਕਾਰ ਦੇ, ਨਹੀਂ ਅਸੀਂ ਹਮਲਾ ਕਰਨਾ। ਉਹ ਕਹਿਣ ਲੱਗੇ ਵੀ ਪਿਆਰਿਓ, ਬੰਦੇ ਇਹਨਾਂ ਦਾ ਕਸੂਰ ਕੋਈ ਨਹੀਂ ਹੈ, ਤੁਸੀਂ ਇਹਨਾਂ ਨੂੰ ਸਿਰਫ ਮਾਰਨਾ, ਉਹ ਤਾਂ ਅਸੀਂ ਨਹੀਂ ਦਿੰਦੇ। ਪਹਿਲਾਂ ਸਾਡਾ ਸਰੀਰ ਜਾਊਗਾ ਅਤੇ ਫਿਰ ਇਹ ਜਾਣਗੇ। ਜੋ ਸ਼ਰਨ ਆਵੇ ਅਤੇ ਸਕੰਠ ਲਾਵੇ, ਬਿਰਧ ਸਵਾਮੀ ਕਹਿੰਦਾ ਸ਼ਰਨ ਆ ਗਏ ਨੇ ਗੁਰੂ ਨਾਨਕ ਦੇ ਘਰ 'ਚ, ਅਸੀਂ ਨਹੀਂ ਜਾਣੇ। ਉਸ ਵੇਲੇ ਫੌਜਾਂ ਚਾੜਤੀਆਂ 75,000, ਤੋਪਖਾਨੇ ਚਾੜਤੇ, ਇੱਕ ਸਾਧ ਨੂੰ ਮਾਰਨ ਵਾਸਤੇ ਤੋਪਖਾਨੇ ਆ ਰਹੇ ਨੇ। ਬਾਬਾ ਜੀ ਕਹਿਣ ਲੱਗੇ ਵੀ ਨਿਰੰਗਾਬਾਦ ਪਿੰਡ ਦਾ ਨੁਕਸਾਨ ਹੋ ਜਾਏਗਾ, ਚਲੋ ਆਪਾਂ ਬਿਆਸਾ ਦੇ ਕੰਢੇ ਚੱਲੀਏ। ਬਾਬਾ ਜੀ ਬਿਆਸਾ ਦੇ ਕੰਢੇ ਆ ਜਾਂਦੇ ਨੇ ਅਤੇ ਉਧਰੋਂ ਪਤਾ ਲੱਗ ਗਿਆ ਕਿ ਫੌਜ ਚੜ ਰਹੀ ਆ। ਬਾਬਾ ਜੀ ਤੁਸੀਂ ਪਾਰ ਲੰਘ ਜਾਓ, ਸਤਲੁਜ ਪਾਰ ਕਰ ਜਾਓ, ਅੰਗਰੇਜ਼ਾਂ ਦੇ ਇਲਾਕੇ ਚਲ ਜਾਓ। ਕਹਿੰਦੇ ਨਾ, ਅਸੀਂ ਅੰਗਰੇਜ਼ਾਂ ਦੀ ਸ਼ਰਨ ਲੈਣੀ ਹੈ, ਗੁਲਾਮੀ ਦਾ ਤੌਕ ਆਪਣੇ ਗੱਲ ਵਿੱਚ ਪਾਉਣਾ, ਆਹ ਤਾਂ ਗੱਲ ਕਦੇ ਹੋਏ ਨਹੀਂ ਸਰ। ਕਹਿੰਦੇ ਬਾਬਾ ਜੀ ਉਹ ਤਾਂ ਤੋਪਖਾਨੇ ਲਈ ਆਉਂਦੇ ਹਾਂ, ਸਾਨੂੰ ਕੀ ਹੁਕਮ ਹੈ। ਉਸ ਵੇਲੇ ਬਾਬਾ ਜੀ ਕੋਲ 26,000 ਸ਼ਸਤਰਧਾਰੀ ਸਿੰਘ ਦਾ ਆਪਣਾ ਸੀ, 4,000 ਸੰਧਾਂ ਵਾਲੀਆਂ ਦਾ ਸੀ ਅਤਰ ਸਿੰਘ ਦਾ, 4,000 ਇਹ ਮਹਾਰਾਜਾ ਰਣਜੀਤ ਸਿੰਘ ਦੇ ਲੜਕਿਆਂ ਦਾ, ਯਾਨੀ 34,000 ਲੜਾਕੀ ਫੌਜ ਉਸ ਵੇਲੇ ਸੀ, ਉਹ 75,000 ਸੀ। ਬਾਬਾ ਜੀ ਕੋਈ ਬਿਉਂਤ ਬਣਾਈਏ, ਹੁਕਮ ਕਰੋ। ਕਹਿੰਦੇ ਹੁਕਮ ਕੀ ਕਰਨਾ ਭਾਈ, 34,000 ਤੁਸੀਂ ਹੋ ਅਤੇ 75 ਉਹ ਨੇ, ਅਤੇ ਇਹ ਤਕਰੀਬਨ 1,00,000 ਤੋਂ 9,000 ਉੱਪਰ ਹੋ ਗਏ, 19,000। ਐਂ ਕਰੋ, ਇਹਦੇ ਸੰਗਤ ਦੇ ਵਾਸਤੇ ਲੰਗਰ ਹੁਣ ਤੋਂ ਹੀ ਤਿਆਰ ਕਰਨਾ ਸ਼ੁਰੂ ਕਰ ਦਿਓ। ਨਰਾਰੀ ਹੋਈ ਨਾ ਕਥਾ, ਉਹ ਤਾਂ ਮਾਰਨ ਵਾਸਤੇ ਆਉਂਦੇ ਹੈ। ਇੱਧਰ ਬਾਬਾ ਜੀ ਕਹਿੰਦੇ ਵੀ ਜਿੰਨੇ ਘਿਓ ਦੇ ਟੀਨ ਨੇ ਖੋਲ ਦਿਓ, ਅੱਜ ਕੜਾਹ ਪ੍ਰਸ਼ਾਦ ਬਣਾਓ, ਦੁੱਧ ਲਾਇਓ ਸਾਰੇ ਇਲਾਕੇ ਚੋਂ, ਖੀਰ ਬਣਾਓ, ਬਹੁਤ ਵਧੀਆ ਵਧੀਆ ਖੀਰ ਬਣਾਓ। ਸਾਰੇ ਹੈਰਾਨ ਨੇ, ਲੱਖਾਂ ਬੰਦਿਆਂ ਦਾ ਲੰਗਰ ਤਿਆਰ ਹੋਣ ਲੱਗਿਆ। ਬਾਬਾ ਬਲਵੀਰ ਸਿੰਘ ਦੇ ਬੇਗੇ ਕਿੱਡੇ ਸੀ, ਇੱਕ ਮੰਜਾ ਡਾਹ ਕੇ ਬੰਦਾ ਆਰਾਮ ਕਰ ਸਕਦਾ ਸੀ, ਮੰਜਾ ਬੇਗੇ 'ਚ ਬਹਿੰਦਾ ਸੀ, ਚਾਰ ਬੰਦੇ ਇਕੱਠੇ ਵੜਦੇ ਸੀ ਉਹਦੇ 'ਚ, ਅਤੇ ਜਾ ਕੇ ਦੇਗਾ ਸਾਫ਼ ਹੁੰਦਾ ਸੀ। ਪੌੜੀਆਂ ਲਾ ਕੇ ਦਾਲ ਦੇ ਦਾਲ ਨੂੰ ਹਿਲਾਉਂਦੇ ਸੀ, ਬੜੇ ਬੜੇ ਸੀਗੇ ਕਰਛੇ। ਸੋ ਤਿਆਰ ਹੋਣਾ ਸ਼ੁਰੂ ਹੋ ਗਿਆ, ਅਤੇ ਉੱਧਰਲੇ ਪਾਸੋਂ ਦੁਸ਼ਮਣ ਨੇੜੇ ਆ ਗਿਆ। ਦੁਸ਼ਮਣ ਕੌਣ ਸੀ? ਗੁਰੂ ਦੀਆਂ ਖਾਲਸਾ ਰਾਜ ਦੀਆਂ ਫੌਜਾਂ। ਅਤੇ ਬਾਬਾ ਜੀ ਨੇ ਕਿਹਾ ਕੀਰਤਨ ਸ਼ੁਰੂ ਕਰੋ। ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ, ਅਤੇ ਉੱਧਰਲੇ ਪਾਸਿਓਂ ਗੋਲੇ ਚੱਲਣੇ ਸ਼ੁਰੂ ਹੋ ਗਏ, ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਕੋਈ ਕਿਲ੍ਹਾ ਨਹੀਂ, ਕੋਈ ਓਟ ਨਹੀਂ, ਸੰਗਤ ਦੇ ਉੱਤੇ ਗੋਲੀਆਂ ਹੀ ਚਲਾਈ ਜਾਂਦੇ। ਬਾਬਾ ਜੀ ਨੂੰ ਆ ਕੇ ਬੇਨਤੀ ਕਰੀ, ਬਾਬਾ ਜੀ ਐਵੇਂ ਨਾ ਸ਼ਹੀਦੀ ਦਿਓ, 34,000 ਬੰਦਾ ਆਪਣਾ ਇਸ ਵੇਲੇ। ਬਾਬਾ ਜੀ ਕਹਿੰਦੇ ਪਿਆਰਿਓ, ਉੱਧਰ ਵੀ ਆਪਣੇ ਅਤੇ ਇੱਧਰ ਵੀ ਆਪਣੇ ਪੁੱਤਰ ਕਿਹਨਾਂ ਦੇ ਮਰਨਗੇ? ਪੰਜਾਬੀਆਂ ਦੇ ਮਰਨਗੇ, ਮਾਵਾਂ ਪੰਜਾਬੀਆਂ ਦੀਆਂ ਰੋਣਗੀਆਂ। ਜਾਓ ਜੀ ਨੇ ਜਾਣਾ, ਸਾਡਾ ਸਾਥ ਛੱਡ ਜਾਓ, ਐਵੇਂ ਕਾਹਨੂੰ ਜਾਣਾ ਦਿੰਦੇ ਹੋ? ਸਾਡੇ ਵੱਲੋਂ ਖੁਸ਼ੀ ਹੈ, ਜਿੰਨੇ ਜਾ ਸਕਦੇ ਜਾਓ, ਚਲੇ ਜਾਓ, ਅਤੇ ਅਸੀਂ ਨਹੀਂ ਸ਼ਸਤਰ ਲਾ, ਸਿੰਘ ਦੇ ਖਿਲਾਫ਼ ਸਿੰਘ ਨੇ ਸ਼ਸਤਰ ਨਹੀਂ ਚੱਕਣਾ। ਗੁਰੂ ਨੇ ਇਹ ਸਿਖਾਇਆ ਵੀ ਜਦੋਂ ਕੋਈ ਭੁੱਖਾ ਆਵੇ ਤਾਂ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਾਓ। ਉਹ ਸਵੇਰ ਦੇ ਤੁਰੇ ਹੋਏ ਨੇ, ਤੜਕਲ ਸ਼ਾਮ ਦੇ ਦੁਪਹਿਰ ਦੇ, ਕਿਤੇ ਨਹੀਂ ਉਹਨਾਂ ਨੇ ਠਹਿਰਾਓ ਕਰਿਆ, ਭੁੱਖੇ ਭਾਣੇ ਆ ਰਹੇ ਨੇ, ਲੰਗਰ ਤਿਆਰ ਕਰੋ, ਕਿਉਂਕਿ ਵੈਰ ਨਹੀਂ ਹੁੰਦਾ। ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ,
ਬੈਰ ਵਿਰੋਧ ਨਾ ਕਿਸੇ ਨਾਲ ਰੱਖਦੇ, ਸਭਨੀ ਕਟੀ ਰਾਮ ਦੇਖਦੇ, ਵਿਰੋਧ ਨਾ ਕਿਸੇ ਦੇ ਨਾਲ ਰੱਖਦੇ, ਸਭਨੀ ਕਟੀ ਰਾਮ ਵੇਖਦੇ, ਵੈਰ ਵਿਰੋਧ ਨਾ ਕਿਸੇ ਨਾ
ਆਤਮਾ ਹੀ ਸਾਰਿਆਂ ਦੇ ਵਿੱਚ ਇੱਕ ਦੇਖ ਲਿਆ, ਫਿਰ ਕਿਹਦੇ ਨਾਲ ਵੈਰ, ਕਿਹਦੇ ਨਾਲ ਵਿਰੋਧ? ਨਹੀਂ ਐਡੇ ਸਮਰੱਥ ਪੁਰਸ਼ ਸੀ ਜੇ ਸਰਾਪ ਦੇਣ ਦੇ ਕ੍ਰੋਧ ਚ ਆ ਕੇ ਉਸ ਵੇਲੇ ਹੀ ਪੂਰਾ ਹੋ ਜਾਣਾ ਸੀ। ਲੇਕਿਨ ਆਤਮਦਰਸ਼ੀ ਪੁਰਸ਼ ਕਦੇ ਵੀ ਕਿਸੇ ਨੂੰ ਸਰਾਪ ਨਹੀਂ ਦਿੰਦਾ, ਜਦ ਮੰਗਦਾ ਭਲਾ ਮੰਗਦਾ, ਸਭ ਦਾ ਭਲਾ ਮਨਾਉਂਦਾ। ਗੁਰਮੁਖ ਵੈਰ ਵਿਰੋਧ ਗਵਾਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੂਖ ਨਹੀਂ ਭਾਈ ਦੂਖ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਕਿਹੋ ਜਿਹੇ ਬਚਨ ਨੇ ਗੁਰੂ ਮਹਾਰਾਜ ਦੇ ਸਾਨੂੰ ਸੁਖ ਸੁਖੀ ਰੱਖਣ ਵਾਸਤੇ? ਦੇਹੀ ਰੋਗ ਨਾ ਲੱਗੇ, ਜੇ ਕ੍ਰੋਧ ਹਿਰਦੇ 'ਚ ਨਹੀਂ ਰੱਖੇਗਾ ਤੇਰੀ ਦੇਹ ਨੂੰ ਰੋਗ ਨਹੀਂ ਲੱਗਣਾ, ਜੇ ਰੱਖੇਗਾ ਦੇਹ ਰੋਗੀ ਹੋ ਜੂਗੀ। ਕਿਉਂ ਹੋ ਜੂਗੀ? ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਆਗਾ ਢਲ। ਵੈਰ ਨਹੀਂ ਰੱਖਦਾ ਗੁਰਮੁਖ ਕਦੇ ਵੀ, ਸੱਚੇ ਦਿਲ ਨਾਲ ਰੋਜ਼ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਕਾ ਭਲਾ। ਨਾਲ ਮੱਥਾ ਟੇਕਦਾ, ਨਾਲ ਨਿਭ ਜਾਂਦਾ ਹੈ ਸਤਿਗੁਰੂ ਦੇ ਚਰਨਾਂ 'ਤੇ, ਮਸਤਕ ਨਿਵਾਉਂਦਾ ਹੈ ਪਾਤਸ਼ਾਹ ਭਲਾ ਕਰ ਸਭ ਦਾ। ਅਤੇ ਵੈਰ ਹੋਇਆ ਕਿਸੇ ਨਾਲ? ਗੁਰਮੁਖ ਦੇ ਅੰਦਰ ਵੈਰ ਨਹੀਂ ਹੁੰਦਾ ਕਦੇ। ਗੁਰਮੁਖ ਨੂੰ ਸਭ ਇੱਕੋ ਆਤਮਾ ਨਜ਼ਰ ਆਉਂਦੀ ਹੈ। ਦੋ ਦਿਨ ਨਜ਼ਰ ਆਇਆ ਕਰਦੇ, ਕਿੰਨਾ ਹੀ ਕੋਈ ਬੁਰਾ ਕਰ ਦੇਵੇ, ਕਿੰਨਾ ਹੀ ਕਰੀਏ, ਨਹੀਂ ਸ਼ਰਾਪ ਦਿੰਦੇ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜਿਸ ਵਕਤ ਆਪ ਨੂੰ ਲੋਹ ਤੱਤੀ ਕਰ ਲਈ, ਲਾਲ ਰੰਗ ਦੀ ਹੋ ਗਈ, ਉੱਥੇ ਕੋਲ ਲਿਜਾ ਕੇ ਖੜਾ ਕਰਤਾ, ਕਹਿਣ ਲੱਗੇ ਦੇਖੋ ਇਹਦੇ ਉੱਤੇ ਬੈਠਣਾ ਪਏਗਾ। ਮਹਾਰਾਜ ਕਹਿੰਦੇ ਕੋਈ ਨਹੀਂ, ਜੇ ਇੱਥੇ ਕਹੋ ਅਸੀਂ ਇੱਥੇ ਬੈਠ ਜਾਂਦੇ ਹਾਂ। ਮਹਾਰਾਜ ਨੇ ਚਰਨ ਧਰ ਲਿਆ ਇੱਕ ਉੱਤੇ, ਦੂਸਰਾ ਚਰਨ ਐਂ ਚੱਕ ਲਿਆ ਜਿਵੇਂ ਕਿਤੇ ਠੰਡੇ ਥਾਂ ਚਰਨ ਧਰਿਆ ਹੁੰਦਾ, ਉੱਤੇ ਬੈਠ ਜਾਂਦੇ ਨੇ। ਚਮੜਾ ਜਲ ਰਿਹਾ, ਧੂੰਆਂ ਨਿਕਲ ਰਿਹਾ। ਉਸ ਵੇਲੇ ਮੀਆਂ ਮੀਰ ਆ ਗਏ। ਮੀਆਂ ਮੀਰ ਨੇ ਦੋਵੇਂ ਬਾਹਾਂ ਖੜੀਆਂ ਕਰਤੀਆਂ, ਕਹਿੰਦੇ ਹੇ ਗੁਰੂ ਮਹਾਰਾਜ, ਆ ਕੀ ਇੰਨੀਆਂ ਤਾਕਤਾਂ ਦੇ ਮਾਲਕ ਹੁੰਦੇ ਹੋਏ, ਇੰਨੀਆਂ ਸ਼ਕਤੀਆਂ ਦੇ ਮਾਲਕ ਹੁੰਦੇ ਹੋਏ, ਐਡਾ ਦੁੱਖ ਤੁਸੀਂ ਸਹਿਣੇ ਹੋ? ਪਾਤਸ਼ਾਹ ਇੱਕ ਵਚਨ ਕਰੋ ਤੇ ਲਾਹੌਰ ਤੇ ਦਿੱਲੀ ਨੂੰ ਗਰਕ ਕਰ ਦਿਓ, ਨਹੀਂ ਮੈਨੂੰ ਆਗਿਆ ਦੇਵੋ ਤੇ ਮੈਂ ਛੈਣੇ ਵਜਾ ਦਿੰਦਾ ਦੋਹਾਂ ਸ਼ਹਿਰਾਂ ਦੇ, ਜਿੱਥੇ ਬੈਠ ਕੇ ਪਾਪ ਚਿਤਵਿਆ ਜਾਂਦਾ, ਜਿੱਥੇ ਪਾਪ ਨੂੰ ਅਮਲੀ ਸ਼ਕਲ ਦਿੱਤੀ ਜਾਂਦੀ। ਮਹਾਰਾਜ ਕਹਿੰਦੇ ਮੀਆਂ ਮੀਰ, ਇੱਕ ਵਾਰੀ ਤਾਂ ਸੱਤ ਅਰਥ ਪੁੱਛੇ ਸੀ ਬ੍ਰਹਮ ਗਿਆਨੀ ਦੇ, ਬਈ ਹਰਖ ਤੇ ਸੋਗ ਉਹਨੂੰ ਇੱਕੋ ਜਿਹਾ ਹੁੰਦਾ, ਦੁੱਖ ਤੇ ਸੁੱਖ ਇੱਕੋ ਜਿਹਾ ਹੁੰਦਾ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਏ ਪਿਓ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਕਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੋ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਪਿਆਰਿਆ ਐਂ ਦੱਸ, ਉਹ ਜਿਹੜੇ ਅਸ਼ਟਪਦੀ ਆ ਉਹਦੇ ਵਿੱਚ ਕੀ ਲਿਖਿਆ ਹੋਇਆ ਪਹਿਲਾਂ, ਯਾਦ ਹੈ ਤੇਰੇ? ਕਹਿਣ ਲੱਗਿਆ ਮਹਾਰਾਜ ਯਾਦ ਨਹੀਂ ਆਉਂਦਾ, ਆਪ ਯਾਦ ਕਰਾ ਦਿਓ।
ਦੂਜਾ ਨਾ ਵੇਖਦੇ ਪ੍ਰਭ ਜੀ ਬਿਨ ਬ੍ਰਹਮ ਗਿਆਨੀ, ਦੂਜਾ ਨਾ ਵੇਖਦੇ ਪ੍ਰਭ ਜੀ ਬਿਨ ਬ੍ਰਹਮ ਗਿਆਨੀ, ਪ੍ਰਭ ਜੀ ਬਿਨ ਬ੍ਰਹਮ ਗਿਆਨੀ। ਪ੍ਰਭ ਜੀ ਬਿਨ ਬਰਮ ਗਿਆਨੀ, ਪ੍ਰਭ ਜੀ ਬਿਨ ਬਰਮ ਗਿਆਨੀ, ਪ੍ਰਭ ਜੀ ਬਿਨ ਬਰਮ ਗਿਆਨੀ, ਪ੍ਰਭ ਜੀ ਬਿਨ ਬਰਮ ਗਿਆਨੀ। ਸਾਚਾ ਸੋਏ ਅਵਰ ਨਾ ਦੇਖੇ ਕਿਸਮਿਨ ਕੋਏ ਨਾਨਕੇ ਲੱਛਣ ਬਰਮ ਗਿਆਨ। ਇੱਕੋ ਜਿਹਾ ਦੇਖਦੇ ਨੇ। ਇੱਕ ਵਾਰੀ ਬਾਬਾ ਜਵਾਲਾ ਸਿੰਘ ਜੀ ਆਪਦਾ ਰੋਜ਼ ਦਾ ਸਵਾਸ ਸੀ ਗਰਮ ਰੇਤੇ 'ਤੇ ਜਾ ਕੇ ਬੈਠ ਜਾਣਾ, ਜਿਸ ਦੇ ਮਹੀਨੇ ਬੜੇ ਘੰਟੇ ਬੈਠੇ ਰਹਿਣਾ। ਇੱਕ ਦਿਨ ਆਪ ਆ ਗਏ, ਆ ਕੇ ਲੰਗਰ 'ਚੋਂ ਇੱਕ ਕੋਲਾ ਲਿਆ, ਇੱਕ ਖੁੱਲ੍ਹੇ ਥਾਂ ਆਪ ਪੈ ਗਏ ਅਤੇ ਛਾਤੀ ਦੇ ਉੱਤੇ ਰੱਖ ਲਿਆ ਆਪਣੇ। ਉਹ ਜਲਣ ਲੱਗ ਗਿਆ ਕੱਪੜਾ ਅਤੇ ਮੁਸ਼ਕ ਆਇਆ, ਅਤੇ ਉਸ ਵੇਲੇ ਸਾਰਿਆਂ ਨੇ ਦੇਖਿਆ ਵੀ ਕੱਪੜ ਵਾਸ਼ਨਾ ਆ ਰਹੀ ਹੈ। ਦੌੜ ਕੇ ਗਏ ਅੱਗੇ, ਕੀ ਦੇਖਦੇ ਹਾਂ, ਬਾਬਾ ਜੀ ਦੀ ਛਾਤੀ 'ਤੇ ਕੋਲਾ ਪਿਆ, ਧੂੰਆਂ ਦੇ ਰਿਹਾ, ਕੱਪੜੇ ਜਲ ਰਹੇ ਨੇ, ਛਾਤੀ ਦੇ ਨਾਲ ਜਲ ਗਿਆ। ਇਕਦਮ ਜਾ ਕੇ ਲਾਇਆ, ਕਹਿੰਦੇ ਬਾਬਾ ਜੀ ਇਹ ਕੀ ਤੁਸੀਂ ਖੇਡ ਕਰੀ ਹੈ? ਕਹਿੰਦੇ ਭਾਈ ਸਾਡੇ ਧਿਆਨ ਵਿੱਚ ਗੁਰੂ ਅਰਜਨ ਪਾਤਸ਼ਾਹ ਆਏ ਹੋਏ ਸੀ, ਅਤੇ ਅਸੀਂ ਕਿਹਾ ਵੀ ਕਿੰਨਾ ਕਿਸ ਤਰ੍ਹਾਂ ਦਾ ਸੇਕ ਲੱਗਦਾ ਹੋਣਾ, ਜ਼ਿਆਦਾ ਆਦਰ ਸੀ ਉਹਨਾਂ ਦੇ ਰੱਖੀ ਹੋਈ। ਉਹ ਦੇਖੀ ਸੀ ਰੱਖ ਕੇ, ਹੁਣ ਮਤਲਬ ਦੀ ਗੱਲ ਤਾਂ ਉਹਨਾਂ ਨੇ ਦੱਸੀ ਨਹੀਂ, ਉੱਪਰਲੀ ਦੱਸਤੀ। ਉੱਪਰਲੀ ਇਹ ਦੱਸਤੀ ਵੀ ਉੱਪਰੋਂ ਉੱਪਰੋਂ ਤਾਂ ਹੈ ਵੀ ਅੱਗ, ਲੇਕਿਨ ਅੰਦਰਲੇ ਪਾਸੇ ਬਰਮ ਬਿਰਤੀ ਹੋਣ ਕਰਕੇ ਉਹਦਾ ਪਤਾ ਹੀ ਨਹੀਂ ਲੱਗਿਆ, ਉਹਨਾਂ ਮਹਿਸੂਸ ਹੀ ਨਹੀਂ ਕਰਿਆ ਉਸਨੂੰ ਵੀ ਅੱਗ ਹੈ, ਪਰਮੇਸ਼ੁਰ ਦੇਖਦੇ ਸੀ ਉਹਦੇ 'ਚ। ਸੋ ਮਹਾਰਾਜ ਕਹਿਣ ਲੱਗੇ, ਮੀਆਂ ਮੀਰ ਵੀ ਐਂ ਦੱਸ, ਇੱਥੇ ਵਾਹਿਗੁਰੂ ਤੋਂ ਬਗੈਰ ਕੋਈ ਹੈਗਾ ਹੋਰ? ਤੈਂ ਪੁੱਛਿਆ ਸੀ ਨਾ, ਹੁਣ ਖੁੰਝ ਗਿਆ ਤੂੰ, ਮੌਕੇ 'ਤੇ ਆ ਕੇ ਸ਼ਰਾਪ ਦੇਣ ਨੂੰ ਤਿਆਰ ਹੋ ਗਿਆ। ਦੱਸ ਕੋਈ ਇੱਥੇ ਹੋਰ ਹੈ? ਕਿਹਨੂੰ ਸ਼ਰਾਪ ਦਈਏ? ਇੱਕੋ ਆਤਮਾ ਪਰਿਪੂਰਨ ਹੈ ਸਾਰੇ। ਸੋ ਇਹ ਗੱਲਾਂ ਜਿਹੜਾ ਹੈ ਨਾ, ਬਰਮ ਗਿਆਨ ਕਹਿਣਾ ਤਾਂ ਬਹੁਤ ਸੁਖਾਲਾ ਹੈ, ਗੱਲਾਂ ਦੇ ਤਾਂ ਬੇਅੰਤ ਗਿਆਨੀ ਲੱਭ ਜਾਣਗੇ। ਮਹਾਰਾਜ ਕਹਿੰਦੇ ਪਿਆਰਿਓ, ਗੱਲੀ ਗਿਆਨ ਨਾ ਟੂੰਡੀਐ ਕਥਨਾ ਕਰੜਾ ਸਾਰ। ਉਹ ਬਹੁਤ ਔਖੀ ਚੀਜ਼ ਹੈ, ਗੱਲਾਂ ਦੇ ਗਿਆਨੀ ਤਾਂ ਹਜ਼ਾਰਾਂ ਹੀ ਹੋਣਗੇ, ਬੇਅੰਤ ਗਿਆਨੀ ਹੋਣਗੇ, ਲੇਕਿਨ ਅਸਲੀ ਕੋਈ ਕੋਈ ਹੋਣਾ। ਸੋ ਉਸ ਵੇਲੇ ਬਾਬਾ ਜੀ ਦਾ ਵਰਤਾਰਾ ਕੀ ਹੈ, ਦੁਸ਼ਮਣ ਹੀ ਨਹੀਂ ਨਜ਼ਰ ਆ ਰਿਹਾ, ਸਾਰੇ ਮਿੱਤਰ ਨਜ਼ਰ ਆਉਂਦੇ ਨੇ। ਕਿਉਂ? ਜਿੰਨਾ ਚਿਰ ਦੁਸ਼ਮਣ ਨਜ਼ਰ ਆਉਂਦਾ, ਜਬ ਲੱਗ ਤਾਰੇ ਬੈਰੀ ਵੀ ਤਬ ਲੱਗ ਨੇਚਲ ਨਹੀਂ ਚੀਰ, ਜਦ ਤਾਈਂ ਚਿੱਤ ਨੇਚਲ ਨਹੀਂ ਹੈ ਉਹਨਾਂ ਚਿਰ ਉਹਦਾ ਫੁਰਨਾ ਸ਼ਾਂਤ ਨਹੀਂ ਹੋਇਆ, ਗਿਆਨ ਨਹੀਂ ਹੋਇਆ, ਉਹਨਾਂ ਚਿਰ ਉਹਦਾ ਆਉਣਾ ਜਾਣਾ ਨਹੀਂ ਮੁੱਕਦਾ। ਸੋ ਬਾਬਾ ਜੀ ਕਹਿੰਦੇ ਲੰਗਰ ਤਿਆਰ ਹੋ ਰਿਹਾ? ਕਹਿੰਦੇ ਹਾਂਜੀ ਹੋ ਰਿਹਾ। ਉਸ ਵੇਲੇ ਗੋਲੀਆਂ ਚੱਲੀਆਂ, ਬਾਬਾ ਜੀ ਦੇ ਚਾਰ ਤਾਂ ਬਾਂਹ 'ਚ ਲੱਗੀਆਂ, ਚਾਰ ਦੂਜੀ ਬਾਂਹ 'ਚ, 12 ਗੋਲੀਆਂ ਛਾਤੀ 'ਚ ਲੱਗੀਆਂ, ਉਵੇਂ ਜਿਵੇਂ ਅਡੋਲ ਬੈਠੇ ਨੇ। ਅਤੇ ਤੋਪ ਦਾ ਗੋਲਾ ਆਇਆ, ਗੋਲੇ ਨੇ ਆ ਕੇ ਪੱਟ ਉਡਾ ਤਾ, ਖੂਨ ਦੀਆਂ ਤਾਰਾਂ ਚੱਲਦੀਆਂ, ਉਵੇਂ ਅਡੋਲ ਬੈਠੇ ਨੇ, ਸਮਾਧੀ ਲੱਗੀ ਹੋਈ ਹੈ, ਬਾਂਹ 'ਚੋਂ ਖੂਨ ਜਾ ਰਿਹਾ, ਛਾਤੀ 'ਚੋਂ ਖੂਨ ਜਾ ਰਿਹਾ। ਉਸ ਵੇਲੇ ਜਿਹੜਾ ਸੇਵਾਦਾਰ ਸੀ ਜੋਧ ਸਿੰਘ ਨਾਮ ਦਾ, ਉਹ ਰੋਣ ਲੱਗ ਗਿਆ, ਉੱਚੀ ਉੱਚੀ ਰੋਣ ਲੱਗ ਗਿਆ। ਬਾਬਾ ਜੀ ਕਹਿੰਦੇ, ਜੋਧ ਸਿੰਘ ਤੈਨੂੰ ਕੀ ਹੋ ਗਿਆ? ਕਹਿੰਦਾ, ਮੈਂ ਦੇਖ ਨਹੀਂ ਸਕਦਾ ਸੱਚੇ ਪਾਤਸ਼ਾਹ, ਆਹ ਹਾਲ ਇਸ ਸਰੀਰ ਦਾ, ਪਵਿੱਤਰ ਸਰੀਰ ਦਾ। ਉਹ ਕਹਿੰਦੇ, ਸਰੀਰ ਦਾ ਤਾਂ ਹੋਣਾ, ਮੇਰਾ ਮੈਨੂੰ ਤਾਂ ਕੁਛ ਨਹੀਂ ਨਾ ਹੋਇਆ, ਮੈਨੂੰ ਨਹੀਂ ਕੁਛ ਵੀ ਹੋਇਆ, ਤੂੰ ਭੁੱਲ ਗਿਆ ਇਸ ਚੀਜ਼ ਨੂੰ, ਤੈਨੂੰ ਕਿੰਨੀ ਵਾਰੀ ਅਸੀਂ ਦ੍ਰਿੜ ਕਰਾਇਆ ਸੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਦੇ ਸਰੂਪ ਹੈ, मूल पछाण
ਜੋ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਹੈ ਕੀ ਤੂੰ ਤਾਂ ਆਤਮਾ ਹੈ ਆਤਮਾ ਨੂੰ ਨਾ ਕੋਈ ਗੋਲੀ ਲੱਗਦੀ ਹੈ ਨਾ ਕੋਈ ਤੋਪ ਦਾ ਗੋਲਾ ਲੱਗਦਾ ਨਾ ਕੋਈ ਅੱਗ ਜਾਲ ਸਕਦੀ ਹੈ ਨਾ ਪਾਣੀ ਡੋਬ ਸਕਦਾ ਆਪਣੇ ਸਰੂਪ ਚੋਂ ਕਿਉਂ ਬਾਹਰ ਆਉਣਾ ਤੈਂ ਸਮਝਿਆ ਨਹੀਂ ਸੰਤ ਕੀ ਹੁੰਦੇ ਨੇ ਸੰਤ ਸਰੀਰ ਨਹੀਂ ਹੁੰਦੇ ਸੰਤ ਆਤਮਾ ਹੁੰਦੇ ਨੇ ਸੰਤ ਪਰਮੇਸ਼ਰ ਹੁੰਦੇ ਨੇ ਫਰਕ ਨਹੀਂ ਹੁੰਦਾ ਸੰਤ ਅਨੰਤ ਹੈ ਅੰਤਰ ਨਾ ਹੈ ਕੋਈ ਫਰਕ ਨਹੀਂ ਹੁੰਦਾ ਇੱਕੋ ਹੁੰਦੇ ਨੇ ਕਹਿੰਦੇ ਗੋਲੇ ਕੀ ਹੈ ਗੋਲਾ ਤਾਂ ਲੱਗਦਾ ਹੀ ਨਹੀਂ ਸਾਨੂੰ ਸੋ ਇਸ ਤਰ੍ਹਾਂ ਦੇ ਨਾਲ ਕਿੱਡੀ ਸ਼ਾਂਤੀ ਹੈ ਕਿੰਨੀਆਂ ਸ਼ਕਤੀਆਂ ਵਾਲੇ ਨਿਆਰੀ ਕਥਾ ਹੋਈ ਨਾ ਇਹਨਾਂ ਦੀ ਇਸ ਤਰ੍ਹਾਂ ਆਪਣਾ ਸਰੀਰ ਸ਼ਾਂਤ ਕਰਾ ਦਿੰਦੇ ਨੇ ਬਾਬਾ ਮਹਾਰਾਜ ਸਿੰਘ ਜੀ ਬਾਬਾ ਖੁਦਾ ਸਿੰਘ ਜੀ ਕਥਾ ਕਰ ਰਹੇ ਨੇ ਆਹ ਕਥਾ ਕਰ ਦਿੱਤੀ ਉਹਨਾਂ ਨੇ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਉੱਥੇ ਰੰਗੀ ਰਾਮ ਮੋਨੀ ਸੀਗਾ ਉਹ ਈਰਖਾ ਕਰਦਾ ਸੀ ਇਹਨਾਂ ਨਾਲ ਉਹ ਕਹਿੰਦਾ ਬਾਬਾ ਜੀ ਇਹ ਤਾਂ ਗੁਰੂ ਸਾਹਿਬ ਦਾ ਭਾਵ ਕੋਈ ਹੋਰ ਹੈ ਇਹ ਭਾਵ ਨਹੀਂ ਹੈਗਾ ਜ਼ਹਿਰ ਜ਼ਹਿਰ ਹੈ ਅੰਮ੍ਰਿਤ ਅੰਮ੍ਰਿਤ ਹੈ ਕਹਿੰਦੇ ਨਹੀਂ ਪ੍ਰੇਮੀਆਂ ਵਰਮ ਦ੍ਰਿਸ਼ਟੀ ਦੇ ਵਿੱਚ ਇੱਕੋ ਹੀ ਹੁੰਦੀ ਹੈ ਕਥਾ ਦੀ ਸਮਾਪਤੀ ਹੋ ਗਈ ਦੂਜੇ ਦਿਨ ਫਿਰ ਉਹਨੇ ਕਹਿਤਾ ਕਹਿੰਦੇ ਬਾਬਾ ਜੀ ਕੱਲ੍ਹ ਵਾਲੀ ਕਥਾ ਦੇ ਵਿੱਚ ਮੈਨੂੰ ਸ਼ੰਕਾ ਹੈ ਕਹਿੰਦੇ ਕੀ ਹੈ ਕਹਿੰਦੇ ਜੇ ਉਹ ਸੱਤ ਹੈ ਨਾ ਤਾਂ ਮੈਂ ਧਤੂਰੇ ਦੀ ਖੀਰ ਬਣਾ ਕੇ ਲਿਆਇਆ ਅੱਕ ਦੀ ਖੀਰ ਅਤੇ ਆਹ ਸੰਖੀਆ ਮੈਂ ਪਾਇਆ ਹੋਇਆ ਪੀਣ ਵਾਸਤੇ ਗਲਾਸ 'ਚ ਅਤੇ ਜੇ ਅੰਮ੍ਰਿਤ ਦੇ ਵਿਹੋ ਇੱਕੋ ਜਿਹਾ ਫਿਰ ਪੀ ਕੇ ਦਿਖਾ ਦਿਉ ਕੋਈ ਖਾ ਕੇ ਦਿਖਾ ਦਿਉ ਬਾਬਾ ਜੀ ਕਹਿੰਦੇ ਸੰਗਤ ਦਾ ਕਾਹਨੂੰ ਪਾਰਾ ਬਾਰਾ ਲੈਂਦਾ ਹੈ ਇਹ ਤਾਂ ਬੇਅੰਤ ਬ੍ਰਹਮ ਗਿਆਨੀ ਬੈਠੇ ਆ ਲਿਆ ਦਾਸ ਹੀ ਖਾ ਲੈਂਦਾ ਉੱਥੇ ਹੀ ਉਹਦੀ ਧਤੂਰੇ ਦੀ ਖੀਰ ਖਾ ਲਈ ਅੱਕ ਦੀ ਬਣੀ ਹੋਈ ਅਤੇ ਨਾਲ ਅਸੰਖਿਆ ਪੀ ਲਿਆ ਉਹਨੇ ਕਿਹਾ ਵੀ ਹੁਣ ਤਾਂ ਮਰ ਜੂ ਇਹ ਬਾਬਾ ਜੀ ਰਾਮ ਨਾਲ ਕਥਾ ਕਰੀ ਜਾਂਦਾ ਕਿਉਂ ਨਾ ਮਰੇ ਕਿਉਂ ਨਾ ਅਸਰ ਹੋਇਆ ਮਹਾਰਾਜ ਕਹਿੰਦੇ ਬਾਣੀ 'ਚ ਜਵਾਬ ਹੈ ਇਹਦਾ ਕਹਿੰਦੇ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਉਹ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੁੰਦਾ ਹੈ ਕਿੰਨੀ ਉਹ ਜ਼ਹਿਰ ਹੋਵੇ ਉਹਨਾਂ ਨੇ ਅੰਮ੍ਰਿਤ ਹੀ ਬਣਾ ਦੇਣਾ ਸੋ ਇਸ ਤਰ੍ਹਾਂ ਦੀਆਂ ਬੇਅੰਤ ਕਹਾਣੀਆਂ ਕਥਾਵਾਂ ਨੇ ਆਪਣੇ ਮਹਾਂਪੁਰਸ਼ਾਂ ਦੀਆਂ ਜਿਨ੍ਹਾਂ ਦੀ ਯਾਦ ਵਿੱਚ ਬੈਠ ਕੇ ਆਪਾਂ ਜੀਵਨ ਸੇਧ ਲੈ ਰਹੇ ਹਾਂ ਬਈ ਭਜਨ ਕਰਨਾ ਚਾਹੀਦਾ ਨਾਮ ਕਰਨਾ ਚਾਹੀਦਾ ਕੋਈ ਫੋਕੀਆਂ ਗੱਲਾਂ ਨਹੀਂ ਹੁੰਦੀਆਂ ਵੀ ਐਵੇਂ ਬਾਤਾਂ ਚੀਤਾਂ ਨਾਲ ਦਿਲ ਲੱਗਦਾ ਇਹ ਤਾਂ ਠੋਸ ਬਾਤਾਂ ਨੇ ਉਹ ਆਏ ਹੀ ਨਾਮ ਜਪਾਉਣ ਵਾਸਤੇ ਸੋ ਹੁਣ ਕਿਉਂਕਿ ਸਮਾਂ ਜਾਤ ਨਹੀਂ ਦਿੰਦਾ ਇੱਥੇ ਹੀ ਮੈਂ ਸਮਾਪਤ ਕਰਦਾ ਰਾਤ ਨੂੰ ਟਿੱਕੀ ਰਾਤ ਹੋਏਗੀ ਬਹੁਤ ਸਾਰੇ ਮਹਾਤਮਾ ਆਉਣਗੇ ਭਾਗਾਂ ਵਾਲੇ ਬੰਦੇ ਉਹਨਾਂ ਨੂੰ ਸੁਣਨਗੇ ਰਹਿਣ ਸਵਾਈ ਕੀਰਤਨ ਕਰਾਂਗੇ ਉਹਨਾਂ ਦੀ ਯਾਦ ਦੇ ਅੰਦਰ ਕਰੋੜਾਂ ਪਾਪਾਂ ਦਾ ਨਾਸ਼ ਹੋਏਗਾ ਕਰੋੜਾਂ ਵਿਘਨਾਂ ਦਾ ਨਾਸ਼ ਹੋਏਗਾ ਸੰਯੋਗ ਬਣਾਤਾ ਵਾਹਿਗੁਰੂ ਜੀ ਨੇ ਇਹ ਸੰਯੋਗ ਦਾ ਪੂਰਾ ਪੂਰਾ ਲਾਭ ਉਠਾਓ ਅਤੇ ਆਪਣਾ ਜੀਵਨ ਸਫਲ ਕਰੋ ਸੁਣ ਮੈਂ ਇੱਥੇ ਹੀ ਸਮਾਪਤ ਕਰਦਾ ਅਤੇ ਜੋ ਅਗਲਾ ਪ੍ਰੋਗਰਾਮ ਹੈ ਉਹ ਆਪਣੇ ਸਰਵਣ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ